ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਮਹੱਲਾ ਪੰਜਵਾ ਆਪਣੇ ਹਰ ਪਹ ਬੇਨਤੀ ਕਹੀਐ ਚਾਰ ਪਦਾਰਥ ਆਨੰਦ ਮੰਗਲ ਨਿਦ ਸੁਖ ਸਹਿਜ ਸਿੱਧ ਲਹੀਐ ਆਪਣੇ ਹਰ ਪਹ ਬੇਨਤੀ ਕਹੀਐ ਚਾਰ ਪਦਾਰਥ ਆਨੰਦ ਮੰਗਲ ਨਿੱਦ ਸੁਖ ਸਹਿਜ ਸਿੱਧ ਲਹੀਐ ਰਹਾਉ ਮਾਨ ਤਿਆਗ ਹਰ ਚਰਨੀ ਲਾਗੋ ਤਿਸ ਪ੍ਰਭ ਅੰਚਲ ਗਹੀਐ ਆਂਚ ਨਾ ਲਾਗੈ ਅਗਨ ਸਾਗਰ ਤੇ ਸਰਨ ਸੁਆਮੀ ਕੀ ਅਹੀਐ ਕੋਟ ਪਰਾਧ ਮਹਾ ਅਕਿਰਤ ਘਨ ਬਹੁਰ ਬਹੁਰ ਪ੍ਰਭ ਸਹੀਐ ਕਰੁਣਾਮੈ ਪੂਰਨ ਪਰਮੇਸ਼ੁਰ ਨਾਨਕ ਤਿਸ ਸਰਨਹੀਐ ਕੋਟ ਪਰਾਧ ਮਹਾ ਅਕਿਰਤ ਘਨ ਬਹੁਰ ਬਹੁਰ ਪ੍ਰਭ ਸਹੀਐ ਕਰੁਣਾਮੈ ਪੂਰਨ ਪਰਮੇਸ਼ੁਰ ਨਾਨਕ ਤਿਸ ਸਰਨਹੀਐ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਾਜ਼ਰਾ ਹਜ਼ੂਰ, ਜ਼ਹਰਾ ਜ਼ਹੂਰ, ਸਰਬ ਕਲਾ ਭਰਪੂਰ ਸਤਿਗੁਰੂ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਹਾਜ਼ਰ ਹੋ ਰਿਹਾ ਸਤਿਕਾਰਯੋਗ ਗੁਰਮੁਖ ਪਿਆਰਿਓ, ਅਥਵਾ ਦੂਰ ਦੁਰਾਡੇ ਬੈਠ ਕੇ ਰੇਡੀਓ, ਟੈਲੀਵਿਜ਼ਨ ਜਾਂ ਇੰਟਰਨੈੱਟ ਰਾਹੀਂ ਗੁਰਮਤ ਵਿਚਾਰਾਂ ਸਰਵਣ ਕਰਨ ਜਾ ਰਿਹਾ ਹੈ ਸਮੂਥ ਸਤਸੰਗੀਓ। ਇਸ ਤੋਂ ਪਹਿਲਾਂ ਕਿ ਆਪਾਂ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ, ਜੋ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰੂ ਜੀ ਨੇ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤੇ, ਸਤਿਗੁਰੂ ਜੀ ਦੇ ਜੋ ਪਾਵਨ ਬਚਨ ਦੇਵ ਗੰਧਾਰੀ ਰਾਗ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 531 'ਤੇ ਸੁਸ਼ੋਭਿਤ ਨੇ। ਇਸ ਤੋਂ ਪਹਿਲਾਂ ਕਿ ਉਹਨਾਂ ਦੀ ਵਿਚਾਰ ਕਰੀਏ, ਆਓ ਇਕਾਗਰਚਿਤ ਹੁੰਦਿਆਂ ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ
ਫਤਿਹ।
ਸਿੱਖ ਦਾ ਗੁਰੂ ਨਾਲ ਸੰਬੰਧ ਤੇ ਅਰਦਾਸ ਤੋਂ ਪ੍ਰਾਰੰਭ ਹੁੰਦਾ ਹੈ। ਕਦੇ ਧਿਆਨ ਨਾਲ ਵਿਚਾਰਨਾ, ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜ਼ਿਕਰ ਕਰਦੇ ਨੇ, ਕਹਿੰਦੇ ਨੇ ਸਿੱਖ ਕੋਈ ਵੀ ਕੰਮ ਕਰਨ ਲੱਗਦਾ ਨਾ ਅਰਦਾਸ ਤੋਂ ਸ਼ੁਰੂ ਕਰਦਾ ਹੈ। ਮੰਨ ਲਓ ਨਵਾਂ ਕੰਮ ਖੋਲਣ ਲੱਗਾ ਹੈ, ਠੀਕ ਹੈ, ਮੌਕਾ ਬਣੇ, ਸਮਾਂ ਹੋਵੇ, ਅਸਥਾਨ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪੁਆਏ ਜਾਣ, ਸਮਾਂ ਹੋਵੇ, ਮੌਕਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕੀਤਾ ਜਾਏ, ਕੀਰਤਨ ਕੀਤਾ ਜਾਏ, ਸਤਸੰਗਤ ਜੁੜੇ, ਸਾਰਾ ਕੁਝ ਚੰਗਾ ਹੈ। ਪਰ ਜੇ ਕਿਤੇ ਕਿਸੇ ਵੇਲੇ ਸਮਾਂ, ਅਸਥਾਨ, ਮੌਕਾ ਇਜਾਜ਼ਤ ਨਾ ਦੇਵੇ ਤਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹੁਕਮ ਦੇ ਮੁਤਾਬਕ ਵਾਹਿਗੁਰੂ ਦੇ ਸਨਮੁਖ ਅਰਦਾਸ ਕਰਨੀ ਇੱਕ ਜ਼ਰੂਰੀ ਹਿੱਸਾ ਹੈ। ਸੌਖੇ ਲਫ਼ਜ਼ਾਂ ਵਿੱਚ ਸਿੱਖ ਹੋਰ ਕੁਝ ਕਰ ਸਕਦਾ ਹੋਵੇ ਨਾ ਕਰ ਸਕਦਾ ਹੋਵੇ, ਪਰ ਦੋ ਹੱਥ ਜੋੜ ਕੇ ਅਰਦਾਸ ਤੇ ਕਰ ਸਕਦਾ ਨਾ। ਅੱਛਾ, ਅਰਦਾਸ ਹੈ ਕੀ? ਸਿੱਖ ਵਿਦਵਾਨ ਆਖਦੇ ਨੇ ਅਰਦਾਸ ਹੈ ਸਿੱਖ ਦਾ ਤੇ ਵਾਹਿਗੁਰੂ ਦਾ, ਜੀਵ ਦਾ ਤੇ ਵਾਹਿਗੁਰੂ ਦਾ ਸਿੱਧਾ ਸੰਬੰਧ, ਸਿੱਧੀ ਗੱਲਬਾਤ। ਜਿਸ ਵੇਲੇ ਕੋਈ ਵੀ ਜੀਵ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕਰਦਾ ਹੈ ਨਾ, ਹਰ ਹਾਲ ਉਸ ਦੀ ਅਰਦਾਸ ਦੁਆਰਾ ਉਸ ਉੱਤੇ ਵਾਹਿਗੁਰੂ ਵੱਲੋਂ ਬਖਸ਼ਿਸ਼ਾਂ ਹੁੰਦੀਆਂ ਨੇ ਔਰ ਹੁੰਦੀਆਂ ਰਹਿਣਗੀਆਂ। ਮੈਂ ਫਿਰ ਦੁਹਰਾ ਕੇ ਗੱਲ ਆਖਦਾ, ਆਮ ਜੀਵਨ ਵਿੱਚ ਬਹੁਤ ਵਾਰ ਬਹੁਤ ਸਾਰੇ ਪ੍ਰੇਮੀ ਆਖਦੇ ਨੇ ਕੀ ਕਰਾਂ, ਮੇਰੀ ਅਰਦਾਸ ਨਹੀਂ ਪੂਰੀ ਹੁੰਦੀ, ਮੇਰੀ ਅਰਦਾਸ ਨਹੀਂ ਸੁਣੀ ਜਾ ਰਹੀ। ਕਿਉਂਕਿ ਸਤਿਗੁਰੂ ਪਾਤਸ਼ਾਹ ਨੇ ਅੱਜ ਸ਼ੁਰੂਆਤ ਦੇ ਬਚਨ ਵਿੱਚ ਇਹ ਗੱਲ ਆਖੀ, ਆਪਣੇ ਹਰ ਪਹਿ ਬਿਨਤੀ ਕਈ ਹੈ। ਹੇ ਜੀਵ, ਹਰੀ ਦੇ ਪਾਸ ਆਪਣੇ ਮਨ ਦੀ ਗੱਲ ਕਰ, ਵਾਹਿਗੁਰੂ ਦੇ ਪਾਸ ਆਪਣੀ ਗੱਲ ਰੱਖ, ਜੋ ਚਾਹੁੰਦਾ, ਜੋ ਮੰਗਣਾ ਚਾਹੁੰਦਾ ਵਾਹਿਗੁਰੂ ਕੋਲੋਂ ਮੰਗ, ਵਾਹਿਗੁਰੂ ਕੋਲੋਂ ਮੰਗ। ਮੈਂ ਫਿਰ ਇਹ ਗੱਲ ਦੁਹਰਾ ਕੇ ਆਖਦਾ, ਬਹੁਤ ਵਾਰ ਅਸੀਂ ਸੋਚਦੇ ਹਾਂ, ਬਹੁਤ ਵਾਰ ਇਹ ਸੁਣਨ ਨੂੰ ਮਿਲਦਾ ਕੀ ਕਰਾਂ ਮੈਂ ਅਰਦਾਸ ਤੇ ਕਰਦਾ, ਪਰ ਇਸ ਤਰ੍ਹਾਂ ਲੱਗਦਾ ਜਿਵੇਂ ਮੇਰੀ ਅਰਦਾਸ ਸੁਣੀ ਨਹੀਂ ਜਾ ਰਹੀ, ਸੁਣੀ ਨਹੀਂ ਜਾ ਰਹੀ। ਭਾਈ ਸਾਹਿਬ ਭਾਈ ਰਘਬੀਰ ਸਿੰਘ ਬੀਰ ਸਾਹਿਬ ਨੇ ਅਰਦਾਸ ਸ਼ਕਤੀ ਨਾਮਕ ਕਿਤਾਬ ਵਿੱਚ ਬੜੇ ਖੂਬਸੂਰਤ ਖਿਆਲ ਦਿੱਤਾ ਹੈ। ਆਖਣ ਲੱਗੇ, ਪਤਾ ਬਹੁਤ ਵਾਰ ਸਾਡੀਆਂ ਅਰਦਾਸਾਂ ਨਹੀਂ ਸੁਣੀਆਂ ਜਾਂਦੀਆਂ, ਸਿਰਫ ਇਸ ਲਈ ਕਿਉਂਕਿ ਅਸੀਂ ਜਿਸ ਵੇਲੇ ਅਰਦਾਸ ਕਰਦੇ ਹਾਂ ਨਾ, ਸਾਡਾ ਮਨ ਉਸ ਵੇਲੇ ਵਾਹਿਗੁਰੂ ਦੀ ਹੋਂਦ ਨਾਲ ਇੱਕ ਮਿਕ ਨਹੀਂ ਹੋ ਰਿਹਾ ਹੁੰਦਾ। ਸੌਖੇ ਲਫ਼ਜ਼ਾਂ ਵਿੱਚ ਆਖ, ਅਸੀਂ ਬਹੁਤ ਵਾਰ ਅਰਦਾਸ ਤੇ ਕਰਦੇ ਹਾਂ ਫਾਰਮੈਲਿਟੀ ਪੂਰੀ ਕਰਨ ਵਾਂਗ। ਹੁਣ ਅਰਦਾਸ ਕਰਨ ਵੇਲੇ ਸਾਡੇ ਮਨ ਵਿੱਚ ਪਤਾ ਕੀ ਖਿਆਲ ਚੱਲ ਰਿਹਾ ਹੁੰਦਾ, ਸੱਚੇ ਪਾਤਸ਼ਾਹ ਮੈਂ ਤੇਰੇ ਕੋਲ ਅਰਦਾਸ ਤੇ ਕਰ ਰਿਹਾ, ਪਰ ਪਤਾ ਨਹੀਂ ਤੂੰ ਹੈ ਵੀ ਕਿਦਾਂ ਹੀ, ਕਿਉਂਕਿ ਮੈਂ ਤੇ ਕਦੇ ਵੇਖਿਆ ਹੀ ਨਹੀਂ। ਇਹ ਸਾਡੇ ਅੰਤਰ ਮਨ ਦੀ ਹਾਲਤ ਹੈ, ਸਾਡਾ ਸਬਕੌਂਸ਼ੀਅਸ ਮਾਈਂਡ ਅੰਦਰਲਾ ਹਿੱਸਾ ਉਸ ਵੇਲੇ ਇਹ ਪਿਆ ਆਖਦਾ ਹੁੰਦਾ, ਸੋਚ ਰਿਹਾ ਹੁੰਦਾ, ਹੇ ਮੇਰੇ ਵਾਹਿਗੁਰੂ ਮੈਂ ਤੇਰੇ ਕੋਲ ਅਰਦਾਸ ਤੇ ਕਰ ਰਿਹਾ, ਪਰ ਪਤਾ ਨਹੀਂ ਤੂੰ ਸੁਣਦਾ ਕਿ ਨਹੀਂ ਸੁਣਦਾ, ਕਿਉਂਕਿ ਮੈਂ ਤੇ ਕਦੇ ਤੈਨੂੰ ਵੇਖਿਆ ਨਹੀਂ। ਤੇ ਫਿਰ ਸਾਡਾ ਰਵੱਈਆ ਪਤਾ ਕੀ ਹੁੰਦਾ, ਅਸੀਂ ਆਮ ਕਰਕੇ ਸੋਚਦੇ ਹਾਂ, ਅੱਛਾ ਮਹਾਰਾਜ ਮੈਂ ਤੈਨੂੰ ਕਦੇ ਵੇਖਿਆ ਤੇ ਨਹੀਂ, ਪਤਾ ਨਹੀਂ ਤੁਸੀਂ ਅਰਦਾਸ ਪੂਰੀ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ, ਪਰ ਜੇ ਤੁਸੀਂ ਹੋ ਨਾ ਅੱਜ ਫਿਰ ਆਪਣੀ ਹੋਂਦ ਪ੍ਰਗਟ ਕਰਨ ਲਈ ਮੈਨੂੰ ਇਹ ਦੱਸਣ ਲਈ ਕਿ ਮੈਂ ਤੇਰੀ ਅਰਦਾਸ ਸੁਣ ਰਿਹਾ ਤੇ ਮੈਂ ਹੈਗਾ, ਅੱਜ ਮੇਰੀ ਅਰਦਾਸ ਪੂਰੀ ਜ਼ਰੂਰ ਕਰ ਦਿਆ ਜੇ ਨਾ ਭਾਈ। ਇਸ ਤਰ੍ਹਾਂ ਨਹੀਂ, ਅਰਦਾਸ ਕਰਨ ਤੋਂ ਪਹਿਲਾਂ ਅਟਲ ਵਿਸ਼ਵਾਸ, ਅਟਲ ਵਿਸ਼ਵਾਸ ਵਾਹਿਗੁਰੂ ਹੈ, ਅਟਲ ਵਿਸ਼ਵਾਸ। ਅੱਛਾ ਫਿਰ ਕਿੱਥੇ ਹੈ? ਮੈਂ ਫਿਰ ਦੁਹਰਾ ਕੇ ਇਹ ਗੱਲ ਆਖਦਾ, ਅਰਦਾਸ ਕਰਨ ਵੇਲੇ ਵੀ ਨਾ ਅਸੀਂ ਵਾਹਿਗੁਰੂ ਨੂੰ ਕਿਤੇ ਬਹੁਤ ਦੂਰ ਬੈਠਾ ਤੱਕਦੇ ਹਾਂ, ਬੜੀ ਦੂਰ ਬੈਠਾ, ਬੜੀ ਦੂਰ ਬੈਠਾ, ਪਤਾ ਨਹੀਂ ਮੇਰੀ ਆਵਾਜ਼ ਉਹਦੇ ਤੱਕ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ, ਪਤਾ ਨਹੀਂ ਸੁਣਦਾ ਕਿ ਨਹੀਂ ਸੁਣਦਾ, ਬੜੇ ਉੱਚੇ ਤਖ਼ਤ ਉੱਜ ਬੈਠਾ ਹੋਇਆ। ਖਿਮਾ ਕਰਿਓ, ਇਸ ਤਰ੍ਹਾਂ ਨਹੀਂ। ਅਰਦਾਸ ਕਰਨ ਵੇਲੇ ਪੂਰਨ ਭਰੋਸਾ ਹੋਵੇ, ਹੈ ਮੇਰੇ ਪਾਸ, ਮੇਰੇ ਸਨਮੁਖ, ਤੇ ਮੇਰੀ ਅਰਦਾਸ ਸੁਣ ਰਿਹਾ। ਫਿਰ ਤੀਸਰੀ ਗੱਲ, ਵਾਹਿਗੁਰੂ ਦੀ ਕੈਪੇਬਿਲਿਟੀ ਉੱਤੇ ਪੂਰਨ ਭਰੋਸਾ, ਵਾਹਿਗੁਰੂ ਦੀ ਸਮਰੱਥਾ ਉੱਤੇ ਪੂਰਨ ਵਿਸ਼ਵਾਸ, ਪੂਰਨ ਵਿਸ਼ਵਾਸ। ਇਹ ਸਾਰੀਆਂ ਗੱਲਾਂ ਮਿਲ ਕੇ ਕਿਸੇ ਅਰਦਾਸ ਨੂੰ ਪੂਰਨਤਾ ਵੱਲ ਤੋਰਦੀਆਂ ਨੇ। ਮੈਂ ਫਿਰ ਦੁਹਰਾਉਣਾ, ਇਹ ਸਾਰੀਆਂ ਗੱਲਾਂ ਗੁਰਬਾਣੀ ਦੇ ਸਮੁੱਚੇ ਭਾਵ ਵਿੱਚੋਂ ਲਈਆਂ ਜਾ ਰਹੀਆਂ ਨੇ। ਕਿਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣੋ, ਗੁਰੂ ਜੀ ਆਖਦੇ ਨੇ, ਸਭ ਸ੍ਰਿਸ਼ਟ ਸੇਵੈ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਹੇ ਮੇਰੇ ਵਾਹਿਗੁਰੂ, ਕਿਰਪਾ ਕਰ, ਕੰਨ ਦੇ ਕੇ ਧਿਆਨ ਨਾਲ ਮੇਰੀ ਗੱਲ ਸੁਣ। ਸੱਚ ਜਾਣਿਓ, ਮੈਨੂੰ ਇਹ ਖਿਆਲ ਬੜਾ ਪਿਆਰਾ ਲੱਗਦਾ ਹੈ। ਅਸੀਂ ਨਾ ਬਹੁਤ ਵਾਰ ਜਿਸ ਵੇਲੇ ਕਿਸੇ ਨੂੰ ਕੋਈ ਗੱਲ ਸੁਣਾਉਂਦੇ ਹਾਂ ਨਾ, ਉਸ ਵੇਲੇ ਆਖਦੇ ਹਾਂ ਧਿਆਨ ਨਾਲ ਕੰਨ ਦੇ ਕੇ ਮੇਰੀ ਗੱਲ ਸੁਣ। ਪਰ ਕਦੋਂ ਕਹਿੰਦੇ ਹਾਂ? ਜਦੋਂ ਪਤਾ ਹੈ ਜਿਸ ਨਾਲ ਮੈਂ ਗੱਲ ਕਰ ਰਿਹਾ ਉਹ ਮੇਰੇ ਸਾਹਮਣੇ ਬੈਠਾ ਹੈ। ਐਵੇਂ ਨਹੀਂ, ਐਵੇਂ ਕਹਿ ਨਹੀਂ ਸਕਦੇ। ਸਾਹਮਣੇ ਬੈਠਾ, ਇਸ ਦਾ ਭਾਵ ਇਹ ਹੋਇਆ ਉਸ ਦੀ ਹੋਂਦ ਵੀ ਹੈ, ਹੈ ਬੈਠਾ। ਦੂਸਰਾ, ਫਿਰ ਕਿਤੇ ਦੂਰ ਨਹੀਂ, ਮੇਰੇ ਸਾਹਮਣੇ ਬਹਿ ਕੇ ਮੇਰੀ ਗੱਲ ਸੁਣ ਗਿਆ। ਤਾਂ ਆਖਦੇ ਹਾਂ ਨਾ ਮਹਾਰਾਜ, ਸਤਿਗੁਰੂ ਜੀ ਨੇ ਬਾਣੀ ਵਿੱਚ ਇਹ ਇਸੇ ਢੰਗ ਨਾਲ ਹੀ ਅਰਦਾਸ ਕੀਤੀ, ਸਭ ਸ੍ਰਿਸ਼ਟ ਸੇਵੈ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਮਹਾਰਾਜ ਗੁਰੂ ਨਾਨਕ ਦੇਵ, ਯਕ ਅਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਕੁੰਨ ਕਰਤਾਰ, ਗੋਸ਼ ਕੰਨ। ਹੇ ਮੇਰੇ ਵਾਹਿਗੁਰੂ, ਮੇਰੀ ਇੱਕ ਅਰਦਾਸ ਹੈ, ਯਕ ਅਰਜ਼ ਗੁਫਤਮ ਆਖਦਾ ਹਾਂ, ਪੇਸ਼ ਤੋ ਤੇਰੇ ਸਨਮੁਖ। ਹੇ ਮੇਰੇ ਪਿਆਰੇ ਵਾਹਿਗੁਰੂ, ਮੈਂ ਤੇਰੇ ਸਨਮੁਖ ਹੀ ਅਰਦਾਸ ਕਰ ਰਿਹਾ, ਤੂੰ ਕਿਰਪਾ ਕਰਕੇ ਨਾ ਮੇਰੀ ਅਰਦਾਸ ਸੁਣ ਤੇ ਕੰਨ ਦੇ ਕੇ ਸੁਣ। ਮੈਂ ਫਿਰ ਦੁਹਰਾ ਕੇ ਇਹ ਗੱਲ ਆਖਦਾ, ਅਰਦਾਸ ਕਰਨ ਵੇਲੇ ਪੂਰਨ ਭਰੋਸਾ ਹੋਵੇ, ਹੈ 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 ਤੇ ਕਿੰਨਾ ਕੁ ਭਰੋਸਾ ਹੋਵੇ। ਇਸ ਭਰੋਸੇ ਦੇ ਵਿਰੋਧ ਵਿੱਚ ਨਾ ਹਜ਼ਾਰਾਂ ਹਜ਼ਾਰਾਂ ਦਲੀਲਾਂ ਦਿੱਤੀਆਂ ਜਾ ਰਹੀਆਂ ਹੁਣ, ਬਾਰ ਬਾਰ ਤੇਰੇ ਕੰਨ ਵਿੱਚ ਪਾਇਆ ਜਾ ਰਿਹਾ ਹੋਵੇ, ਕੋਈ ਨਹੀਂ ਹੋਏਗਾ, ਪਰ ਤੇਰਾ ਭਰੋਸਾ ਹੋਵੇ। ਕਿਤੇ ਨਾ ਆਪਣੇ ਆਪੇ ਨੂੰ ਇਸ ਸਿਚੁਏਸ਼ਨ ਵਿੱਚ ਰੱਖ ਕੇ ਵੇਖਣਾ, ਇਸ ਸਥਿਤੀ ਵਿੱਚ ਲਿਆ ਕੇ ਵੇਖਣਾ। ਦਰਅਸਲ ਨਾ ਗੁਰਬਾਣੀ ਵਿੱਚ ਭਗਤ ਨਾਮਦੇਵ ਸਾਹਿਬ ਦਾ ਇਹ ਸ਼ਬਦ ਮੈਨੂੰ ਬੜਾ ਪਿਆਰਾ ਲੱਗਦਾ ਹੈ, ਕਿਉਂਕਿ ਇਹ ਭਰੋਸੇ ਦੀ ਪਰਖ ਹੈ। ਭਗਤ ਸਾਹਿਬ ਆਪ ਲਿਖਦੇ ਨੇ, ਨਾਮਾ ਸੁਲਤਾਨੇ ਬਾਂਧਲਾ, ਦੇਖੋ ਤੇਰਾ ਹਰ ਬੀਠਲਾ। ਸੁਲਤਾਨ ਨੇ, ਬਾਦਸ਼ਾਹ ਨੇ ਨਾਮਦੇਵ ਨੂੰ ਬੰਨ ਲਿਆ, ਨਾਮਦੇਵ ਨੂੰ ਗ੍ਰਿਫਤਾਰ ਕਰ ਲਿਆ ਤੇ ਆਖਣ ਲੱਗਾ, ਅੱਜ ਵੇਖਣਾ ਜਿਸ ਦੀ ਤੂੰ ਪੂਜਾ ਕਰਦਾ, ਜਿਸ ਦਾ ਨਾਮ ਜਪਦਾ, ਜਿਸ ਨੂੰ ਤੂੰ ਯਾਦ ਕਰਦਾ, ਉਹ ਹੈਗਾ। ਆਖਣ ਲੱਗਾ, ਇਸ ਲਈ ਇੱਕ ਕੰਮ ਕਰ, ਬਿਸਮਿਲ ਗਉ ਦੇਹੋ ਜੀ ਆਏ ਨਾਤਰ ਗਰਦਨ ਮਾਰੋਂ ਠਾਏ। ਆਹ ਜਿਹੜੀ ਮਰੀ ਹੋਈ ਗਾਂ ਹੈ ਨਾ, ਇਸ ਨੂੰ ਜੀਵਾ, ਵੇਖਾਂ ਤੇਰਾ ਰੱਬ ਹੈ ਕਿ ਨਹੀਂ। ਮਰੀ ਹੋਈ ਗਾਂ ਜੀਵਾ, ਤੇ ਜੇ ਤੂੰ ਨਾ ਨਾ ਜੀਵਾ ਸਕਿਆ, ਹੁਣੇ ਤੇਰੀ ਗਰਦਨ ਤੇ ਵਾਰ ਕਰਕੇ ਤੈਨੂੰ ਖਤਮ ਕਰ ਦਿਆਂਗਾ। ਨਾਤਰ ਗਰਦਨ ਮਾਰੋਂ ਠਾਏ, ਹੁਣੇ ਮਾਰ ਦਿਆਂਗਾ। ਬਹੁਤਾ ਸਮਾਂ ਨਹੀਂ ਕਿ ਮੈਂ ਵਿਸਥਾਰ ਨਾਲ ਬੇਨਤੀ ਕਰ ਸਕਾਂ। ਭਗਤ ਨਾਮਦੇਵ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ, ਹਾਲਾਤ ਇਹ ਨੇ, ਗ੍ਰਿਫਤਾਰ ਕਰ ਲਿਆ ਗਿਆ। ਭਗਤ ਨਾਮਦੇਵ ਬਾਰ ਬਾਰ ਇਹ ਗੱਲ ਆਖਦੇ ਹੈ, ਐ ਬਾਦਸ਼ਾਹ, ਇਹ ਵਾਹਿਗੁਰੂ ਦਾ ਕੰਮ ਹੈ, ਵਾਹਿਗੁਰੂ ਦੀ, ਵਾਹਿਗੁਰੂ ਮੇਰੀ ਅਰਦਾਸ ਸੁਣਦਾ ਕਿ ਨਹੀਂ ਸੁਣਦਾ ਇਹ ਉਸ ਦੀ ਮਰਜ਼ੀ, ਪਰ ਵਾਹਿਗੁਰੂ ਤੇ ਹੈ, ਅਟਲ ਹੈ। ਪਰ ਉਹ ਬਾਰ ਬਾਰ ਇੱਕੋ ਗੱਲ ਆਖਦਾ, ਜੇ ਹੈ ਤੇ ਫਿਰ ਮੈਨੂੰ ਵਿਖਾ, ਜਾਂ ਤੈਨੂੰ ਸੱਤ ਘੜੀਆਂ ਦੀ ਮੋਹਲਤ ਦਿੱਤੀ। ਜੇ ਸੱਤ ਘੜੀਆਂ ਤੱਕ, ਸੱਤ ਘੜੀਆਂ ਕਿਤਨੀਆਂ ਕੁ ਹੋਣਗੀਆਂ? ਵਿਦਵਾਨ ਆਖਦੇ ਨੇ ਤਕਰੀਬਨ 24 ਕੁ ਮਿੰਟ ਦੀ ਇੱਕ ਘੜੀ ਹੁੰਦੀ ਹੈ। ਸੱਤ ਘੜੀਆਂ ਤਕਰੀਬਨ 168 ਮਿੰਟ, ਤਕਰੀਬਨ 2.5 ਘੰਟੇ ਕਿੰਨੇ ਹੁੰਦੇ ਨੇ? ਨਾਮਦੇਵ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ, ਹੁਕਮ ਕਰ ਦਿੱਤਾ ਗਿਆ, ਜੇ 7 ਘੜੀਆਂ ਦੇ ਵਿੱਚ ਵਿੱਚ ਆਹ ਕੁਝ ਨਾ ਹੋਇਆ ਤਾਂ ਇਹਨੂੰ ਮੌਤ ਮਿਲ ਜਾਏਗੀ। ਸ਼ਹਿਰ ਦੇ ਸਾਰੇ ਵਾਸੀਆਂ ਨੂੰ ਘਬਰਾਹਟ ਹੋਣ ਲੱਗੀ, ਕਿਵੇਂ ਹੋਵੇਗਾ? ਭਗਤ ਨਾਮਦੇਵ ਆਖਦੇ ਨੇ, ਇੱਥੋਂ ਤੱਕ ਕਿ ਮਾਂ ਵੀ ਘਬਰਾਹਟ ਵਿੱਚ ਹੈ, ਬਾਰ ਬਾਰ ਆਖਦੀ ਹੈ, ਓਏ ਨਾਮਦੇਵ, ਕੀ ਫਰਕ ਪੈਂਦਾ ਹੈ, ਤੂੰ ਛੱਡ ਇਸ ਗੱਲ ਨੂੰ, ਜਿਵੇਂ ਬਾਦਸ਼ਾਹ ਕਹਿੰਦੇ ਨਾ ਉਵੇਂ ਕਰਦਾ, ਤੇਰੀ ਜਾਨ ਤੇ ਬਚ ਜਾਏਗੀ। ਪਰ ਮੈਂ ਫਿਰ ਦੁਹਰਾਉਣਾ, ਸਿਰਫ ਤੇ ਸਿਰਫ ਇੱਕ ਨਾਮਦੇਵ ਨੂੰ ਵਿਸ਼ਵਾਸ ਹੈ, ਵਾਹਿਗੁਰੂ ਹੈ ਤੇ ਮੇਰੀ ਰੱਖਿਆ ਕਰਨ ਵਾਲਾ ਹੈ। ਉਸਨੇ ਕਿਵੇਂ ਕਰਨਾ ਇਹ ਉਹ ਜਾਣੇ। ਜ਼ਰਾ ਕਿਤੇ ਨਾ ਇਸ ਗੱਲ ਨੂੰ ਮਹਿਸੂਸ ਕਰਨ ਦਾ ਯਤਨ ਕਰਿਓ। ਸ਼ਹਿਰ ਦੇ ਸਾਰੇ ਧਨਵਾਨ ਧਨਾਢ ਹਿੰਦੂ ਮਿਲ ਕੇ ਬਾਦਸ਼ਾਹ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਦੇ ਨੇ। ਉਹ ਆਖਦਾ, ਰਿਸ਼ਵਤ ਨਹੀਂ ਲੈਂਦਾ ਮੈਂ। ਨਾਮਦੇਵ ਨੂੰ ਆਖੋ, ਜੇ ਰੱਬ ਹੈ ਵਿਖਾਵੇ। ਮੈਂ ਫਿਰ ਦੁਹਰਾਉਣਾ, ਕਿਤੇ ਇਹੋ ਜਿਹੀ ਸਿਚੁਏਸ਼ਨ ਵਿੱਚ ਅਸੀਂ ਹੋਈਏ, ਇਹੋ ਜਿਹੇ ਹਾਲਾਤ ਵਿੱਚ ਅਸੀਂ ਹੋਈਏ, ਸਾਡਾ ਵਿਸ਼ਵਾਸ ਕਿੱਥੇ ਹੋਵੇਗਾ? ਘੜੀ ਦੀ ਲੰਘਦੀ ਹੋਈ ਟਿਕ ਟਿਕ ਦੇ ਨਾਲ ਨਾ ਸਾਰਿਆਂ ਦਾ ਹਿਰਦਾ ਜਿਹੜਾ ਉਹ ਧੜਕਦਾ ਪਿਆ, ਹਾਏ ਕੀ ਹੋਣਾ, ਹਾਏ ਕੀ ਹੋਣਾ, ਪਤਾ ਨਹੀਂ ਕੀ ਹੋਵੇਗਾ। ਸਮਾਂ ਤੇ ਬੜਾ ਥੋੜਾ ਜਿਹਾ, ਪਰ ਬਲਿਹਾਰ ਜਾਈਏ, ਸਿਰਫ ਤੇ ਸਿਰਫ ਨਾਮਦੇਵ ਨੂੰ ਯਕੀਨ ਹੈ, ਮੇਰਾ ਬੀਠੁਲਾ ਹੈ, ਮੇਰਾ ਵਾਹਿਗੁਰੂ ਹੈ, ਤੇ ਉਹ ਜਾਣਦਾ ਹੈ ਕਿ ਮੈਂ ਆਪਣੇ ਸੇਵਕ ਦੀ ਰੱਖਿਆ ਕਿਵੇਂ ਕਰਨੀ ਹੈ। ਲੋ, ਕਰਦਿਆਂ ਕਰਾਉਂਦਿਆਂ ਨਾ 7 ਘੜੀਆਂ ਬੀਤ ਗਈਆਂ। ਭਗਤ ਨਾਮਦੇਵ ਖੁਦ ਆਖਦੇ ਨੇ, 7 ਘੜੀ ਜਬ ਬੀਤੀ ਸੁਣੀ, ਅਜੋ ਨਾ ਆਇਓ ਤ੍ਰਿਭਵਨ ਧਣੀ। ਹਾਲਾਂ ਤੱਕ ਨਹੀਂ ਆਇਆ। ਸਾਰੇ ਜਣੇ ਆਖਦੇ ਪਏ ਨੇ, ਹੈਗਾ ਹੀ ਕੋਈ ਨਹੀਂ, ਜੇ ਹੁੰਦਾ ਤੇ ਆਉਂਦਾ। 7 ਘੜੀਆਂ ਲੰਘਣ ਵਾਲੀਆਂ ਹੋ ਗਈਆਂ। ਬਸ ਨਾ, ਇਸ ਸਾਰੀ ਵਾਰਤਾ ਤੋਂ ਸਿਰਫ ਤੇ ਸਿਰਫ ਇੱਕ ਹੀ ਖਿਆਲ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ, ਵਾਹਿਗੁਰੂ ਹੈ। ਇਹ ਵਿਸ਼ਵਾਸ ਹਿਰਦੇ ਵਿੱਚ ਹੈਗਾ। ਵਾਹਿਗੁਰੂ ਦੀ ਹੋਂਦ ਦਾ ਅਟਲ ਵਿਸ਼ਵਾਸ ਦੂਸਰਾ। ਅੱਛਾ, ਫਿਰ ਵਾਹਿਗੁਰੂ ਕਿੱਥੇ ਹੈ? ਮਹਾਰਾਜ ਸਤਿਗੁਰੂ ਆਖਦੇ ਨੇ, ਭੋਲਿਆ, ਜ਼ਰਾ ਧਿਆਨ ਨਾਲ ਪੜ੍ਹਾਂ, ਸਾਜਨੜਾ ਮੇਰਾ ਸਾਜਨੜਾ, ਜਿਹੜਾ ਮੇਰਾ ਵਾਹਿਗੁਰੂ ਹੈ ਨਾ, ਪਹਿਲੀ ਗੱਲ ਤਾਂ ਉਹ ਮੇਰਾ ਸੱਜਣ ਹੈ, ਉਹ ਮੇਰਾ ਸੱਜਣ ਹੈ, ਕੋਈ ਬੇਗਾਨਾ ਨਹੀਂ ਹੈਗਾ। ਇਸ ਲਈ ਮੈਂ ਬਾਰ ਬਾਰ ਇਹ ਬੇਨਤੀ ਕਰਦਾ, ਵਾਹਿਗੁਰੂ ਨੂੰ ਅਸੀਂ ਆਮ ਕਰਕੇ ਇੱਕ ਇਹੋ ਜਿਹੀ ਹਸਤੀ ਵਾਂਗ ਪੇਸ਼ ਕਰਦੇ ਹਾਂ ਜਿਵੇਂ ਨਾ ਉਹ ਕਿਤੇ ਤਖਤ ਉੱਤੇ ਬੈਠਾ ਹੋਇਆ ਬੜਾ ਜ਼ਾਲਮ ਰਾਜਾ ਹੋਵੇ। ਥੋੜ੍ਹੀ ਜਿਹੀ ਗਲਤੀ ਹੋ ਗਈ ਨਾ, ਉਹਨੇ ਉਸੇ ਵੇਲੇ ਸਾਨੂੰ ਫਾਇਰ ਟੰਗ ਦੇਣਾ। ਨਹੀਂ ਨਹੀਂ, ਉਹ ਮਿੱਤਰ ਹੈ, ਉਹ ਮਾਂ ਹੈ, ਉਹ ਪਿਤਾ ਹੈ, ਭਰਾ ਹੈ, ਅਤ ਪਿਆਰਾ ਮਿੱਤਰ ਹੈ। ਚਲੋ ਥੋੜ੍ਹਾ ਜਿਹਾ ਅੱਗੇ ਜਾਣ ਤੋਂ ਪਹਿਲਾਂ ਇੱਕ ਖਿਆਲ ਮੈਂ ਹੋਰ ਆਪ ਨਾਲ ਸਾਂਝਾ ਕਰ ਲਵਾਂ। ਹਰੇਕ ਅਰਦਾਸ ਤੋਂ ਪਹਿਲਾਂ ਨਾ ਸਿੱਖ ਪੰਥ ਦੀ ਇੱਕ ਰਵਾਇਤ ਹੈ, ਮੈਂ ਫਿਰ ਦੁਹਰਾਉਣਾ, ਰਵਾਇਤ ਹੈ, ਭਾਵ ਆਮ ਕਰਕੇ ਅਸੀਂ ਸ੍ਰੀ ਸੁਖਮਣੀ ਸਾਹਿਬ ਜੀ ਦਾ ਇਹ ਪਦਾ ਪੜ੍ਹਦੇ ਹਾਂ, ਕਿਹੜਾ, ਤੂੰ ਠਾਕੁਰ ਤੁਮ ਪਹਿ ਅਰਦਾਸ, ਆਮ ਕਰਕੇ ਪੜ੍ਹਦੇ। ਜ਼ਰਾ ਸੋਚੋ ਕਿਉਂ ਪੜ੍ਹਦੇ ਹਾਂ। ਹਾਲਾਂਕਿ ਮੈਂ ਹੈਰਾਨ ਹੋਇਆ, ਜਿਤਨੀਆਂ ਵੀ ਰਹਿਤ ਨਾਲ, ਹੁਕਮਨਾਮਿਆਂ ਨਾਲ ਜਾਂ ਹੁਕਮਾਂ ਨਾਲ ਸੰਬੰਧਿਤ ਪੁਸਤਕਾਂ ਨੇ ਨਾ, ਕਿਸੇ ਵਿੱਚ ਵੀ ਐਸਾ ਜ਼ਿਕਰ ਨਹੀਂ ਕਿ ਇਹ ਪਦਾ ਜ਼ਰੂਰ ਪੜ੍ਹੋ ਅਰਦਾਸ ਤੋਂ ਪਹਿਲਾਂ, ਐਸਾ ਜ਼ਿਕਰ ਨਹੀਂ ਹੈਗਾ, ਨਾ ਸਿੱਖ ਰਹਿਤ ਮਰਿਆਦਾ ਵਿੱਚ, ਨਾ ਗੁਰਮਤਿ ਸੁਧਾਕਰ ਵਿੱਚ, ਨਾ ਗੁਰਮਤਿ ਪ੍ਰਭਾਕਰ ਵਿੱਚ, ਨਾ ਗੁਰਮਤਿ ਮਾਰਤੰਡ ਵਿੱਚ, ਨਾ ਮਹਾਨ ਕੋਸ਼ ਵਿੱਚ, ਨਾ ਪ੍ਰੇਮ ਸੁਮਾਰਗ ਵਿੱਚ, ਕਿਸੇ ਵੀ ਪੁਸਤਕ ਵਿੱਚ ਐਸਾ ਜ਼ਿਕਰ ਨਹੀਂ ਕਿ ਆਹ ਪਦਾ ਜ਼ਰੂਰ ਪੜ੍ਹੋ ਅਰਦਾਸ ਤੋਂ ਪਹਿਲਾਂ, ਜ਼ਿਕਰ ਨਹੀਂ। ਆਮ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਇਹ ਪਤਾ ਨਹੀਂ ਪੜਿਆ ਜਾਂਦਾ, ਪਰ ਬਹੁਤਾਤ ਵਿੱਚ ਅਰਦਾਸ ਤੋਂ ਪਹਿਲਾਂ ਇਹ ਪਦਾ ਪੜ੍ਹਦੇ ਹਾਂ। ਸੱਚ ਜਾਣਿਓ, ਭਾਵ ਇਹ ਆ, ਜਿਸ ਕਿਸੇ ਸਿੱਖ ਨੇ ਵੀ ਜਾਂ ਜਿਨ੍ਹਾਂ ਗੁਰਮੁਖਾਂ ਨੇ ਵੀ ਇਹ ਰਵਾਇਤ ਬਣਾਈ ਹੋਵੇਗੀ ਨਾ ਕਿ ਇਹ ਪਦਾ ਪੜ੍ਹਿਆ ਜਾਏ, ਉਹਦੇ ਪਿੱਛੇ ਭਾਵ ਬੜਾ ਸੋਹਣਾ ਸੀ ਕਿ ਜਿਸ ਵਾਹਿਗੁਰੂ ਦੇ ਕੋਲ ਅਰਦਾਸ ਕਰਨ ਲੱਗਾ, ਭੋਲਿਆ ਜਾਣ ਤੇ ਲੈ ਬਈ ਉਹਦੇ ਨਾਲ ਤੇਰਾ ਰਿਸ਼ਤਾ ਕੀ ਹੈ, ਉਹ ਕੋਈ ਬੇਗਾਨਾ ਨਹੀਂ। ਆਖ ਤੂੰ ਠਾਕੁਰ ਤੁਮ ਪਹਿ ਅਰਦਾਸ, ਹੇ ਮੇਰੇ ਵਾਹਿਗੁਰੂ ਤੂੰ ਮੇਰਾ ਮਾਲਕ ਹੈ ਤੇ ਮੈਂ ਤੇਰੇ ਕੋਲ ਅਰਦਾਸ ਕਰਨ ਲੱਗਾ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ, ਹੇ ਮੇਰੇ ਵਾਹਿਗੁਰੂ ਤੂੰ ਮੇਰਾ ਪਿਤਾ ਹੈ, ਤੂੰ ਮੇਰੀ ਮਾਂ ਹੈ। ਵਾਹਿਗੁਰੂ ਨਾਲ ਇਹ ਰਿਸ਼ਤਾ ਹੈਗਾ, ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ, ਕਿਰਪਾ ਮਹਿ ਸੂਖ ਘਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਇੱਕ ਖਿਆਲ ਹੋਰ ਤੁਹਾਡੇ ਨਾਲ ਸਾਂਝਾ ਕਰਾਂ, ਮੈਨੂੰ ਕਿਸੇ ਸਿਆਣੇ ਨੇ ਆਖਿਆ, ਜਾ ਤੇਰਾ ਕੰਮ ਨਹੀਂ ਹੋ ਸਕਦਾ। ਯਕੀਨ ਜਾਣਿਓ, ਜੇ ਵਾਹਿਗੁਰੂ ਵੀ ਮੇਰਾ ਕੰਮ ਨਾ ਕਰ ਸਕਦਾ ਹੋਵੇ, ਫਿਰ ਮੈਂ ਵਾਹਿਗੁਰੂ ਨੂੰ ਉਸ ਕਿਸੇ ਸਿਆਣੇ ਤੋਂ ਵੱਧ ਤਾਂ ਨਹੀਂ ਨਾ ਜਾਣ ਰਿਹਾ। ਮੈਨੂੰ ਸਿਆਣੇ ਨੇ ਆਖਿਆ ਤੇਰਾ ਕੰਮ ਨਹੀਂ ਹੋਣਾ, ਤੇ ਵਾਹਿਗੁਰੂ ਵੀ ਨਾ ਕਰ ਸਕਦਾ ਹੋਵੇ। ਮੈਨੂੰ ਕਿਸੇ ਜੋਤਸ਼ੀ ਨੇ ਆਖਿਆ ਤੇਰੇ ਤੇ ਸਿਤਾਰੇ ਹੀ ਬੜੇ ਪੁੱਠੇ ਨੇ, ਜਾਂ ਤੇਰਾ ਕੁਛ ਨਹੀਂ ਹੋ ਸਕਦਾ, ਤੇ ਮੇਰਾ ਵਾਹਿਗੁਰੂ ਵੀ ਮੇਰਾ ਕੰਮ ਰਾਸ ਨਾ ਕਰ ਸਕਦਾ ਹੋਵੇ, ਮੇਰੇ ਸਿਤਾਰੇ ਸਿੱਧੇ ਨਾ ਕਰ ਸਕਦਾ ਹੋਵੇ, ਫਿਰ ਮੈਂ ਵਾਹਿਗੁਰੂ ਨੂੰ ਇੱਕ ਜੋਤਸ਼ੀ ਵਰਗਾ ਨਹੀਂ ਸਮਝ ਰਿਹਾ। ਮੈਨੂੰ ਕਿਸੇ ਡਾਕਟਰ ਨੇ ਆਖਿਆ ਜਾ ਤੂੰ ਬਿਲਕੁਲ ਠੀਕ ਨਹੀਂ ਹੋ ਸਕਦਾ, ਤੂੰ ਬਿਲਕੁਲ ਰਾਜ਼ੀ ਨਹੀਂ ਹੋ ਸਕਦਾ, ਤੇ ਸੱਚ ਜਾਣਿਆ ਜੇ ਮੇਰਾ ਵਾਹਿਗੁਰੂ ਵੀ ਮੈਨੂੰ ਰਾਜ਼ੀ ਨਾ ਕਰ ਸਕਦਾ ਹੋਵੇ, ਫਿਰ ਮੈਂ ਵਾਹਿਗੁਰੂ ਨੂੰ ਨਾ ਕਿਸੇ ਇੱਕ ਮਾਮੂਲੀ ਡਾਕਟਰ ਵਰਗਾ ਸਮਝ ਰਿਹਾ। ਨਹੀਂ ਭਾਈ, ਧਿਆਨ ਨਾਲ ਸੁਣ, ਧਿਆਨ ਨਾਲ ਸਮਝ। ਆਖ ਸਗਲ ਸਮੱਗਰੀ ਤੁਮਰੇ ਸੂਤਰਧਾਰੀ, ਕੀ ਭਾਵ ਹੈ ਇਸਦਾ, ਐਵਰੀਥਿੰਗ, ਹਰੇਕ ਸ਼ੈ, ਦਿਸਦੀ ਜਾਂ ਅਣਦਿਸਦੀ, ਵਿਜ਼ੀਬਲ ਔਰ ਇਨਵਿਜ਼ੀਬਲ, ਜਾਣਦਾਰ ਜਾਂ ਬੇਜਾਨ, ਹੇ ਮੇਰੇ ਵਾਹਿਗੁਰੂ ਸਾਰਾ ਕੁਝ ਤੇਰੇ ਹੁਕਮਾਂ ਵਿੱਚ ਬੰਨਿਆ ਹੋਇਆ ਹੈ, ਤੇਰੇ ਹੁਕਮ ਵਿੱਚ ਹੈ, ਤੂੰ ਜੋ ਚਾਹੇ ਕਰ ਸਕਦਾ, ਕਿਉਂ, ਕਿਉਂਕਿ ਤੂੰ ਸਰਵ ਸ਼ਕਤੀਮਾਨ ਹੈ। ਪਰ ਨਾ ਤੂੰ ਸਰਵ ਸ਼ਕਤੀਮਾਨ ਹੈ, ਇਸ ਦੇ ਬਾਵਜੂਦ ਮੈਂ ਤੇਰਾ ਬੱਚਾ, ਮੈਂ ਤੇਰਾ ਪੁੱਤਰ ਹਾਂ, ਤੇ ਤੂੰ ਮੇਰਾ ਪਿਤਾ, ਤੂੰ ਮੇਰੀ ਮਾਂ ਹੈ, ਇਹ ਵਿਸ਼ਵਾਸ ਹੈਗਾ। ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਐਵਰੀ ਵਨ ਵਿਲ ਫਾਲੋ ਵਟ ਐਵਰ ਯੂਅਰ ਕਮਾਂਡ ਆਫ ਯੂਅਰ ਵਿਲ ਇਜ਼। ਜੋ ਕੁਝ ਵੀ ਤੇਰੇ ਹੁਕਮ ਦੀ ਗੱਲ ਹੈ ਹਰੇਕ ਵਿਅਕਤੀ ਨੇ ਹਰੇਕ ਸ਼ੈ ਨੇ ਉਸੇ ਨੂੰ ਹੀ ਮੰਨਣਾ ਹੈ। ਸੌਖੇ ਲਫ਼ਜ਼ਾਂ ਵਿੱਚ ਵਾਹਿਗੁਰੂ ਹਰੇਕ ਦੁੱਖ ਨੂੰ ਦੂਰ ਕਰ ਸਕਦਾ ਹੈ, ਵਾਹਿਗੁਰੂ ਹਰੇਕ ਦੁੱਖ ਨੂੰ ਸੁੱਖ ਵਿੱਚ ਤਬਦੀਲ ਕਰ ਸਕਦਾ ਹੈ, ਹਰੇਕ ਮੁਸ਼ਕਲ ਹੱਲ ਕਰ ਸਕਦਾ ਹੈ। ਇਹ ਵਿਸ਼ਵਾਸ ਤੇ ਹੋਵੇ। ਫਿਰ ਦੁਹਰਾਨਾ, ਗੁਰੂ ਜੀ ਆਖਦੇ ਨੇ ਇਹ ਵਿਸ਼ਵਾਸ ਵੀ ਰੱਖ, ਵਾਹਿਗੁਰੂ ਕਿਤੇ ਦੂਰ ਨਹੀਂ ਹੋਏਗਾ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਤੇਰੇ ਨਾਲ ਹੈ, ਦੂਰ ਨਹੀਂ। ਜਾਨੀ ਅੜਾ, ਜਾਨੀ ਅੜਾ ਪਿਆਰਾ ਮਿੱਤਰ, ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਇੜਾ ਹਰ ਜਾਨੀ ਅੜਾ, ਨਾਲ ਹੋ ਬੰਦਾ ਲਹਿ ਨਾ ਸਕੰਦਾ। ਵਾਹਿਗੁਰੂ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਇੜਾ ਹਰ ਜਾਨੀ ਅੜਾ, ਨੈਣ ਅਲੋਇਆ ਘੱਟ ਘੱਟ ਸੋਇਆ, ਅਤ ਅੰਮ੍ਰਿਤ ਪ੍ਰਿਯ ਗੂੜਾ। ਨਾਲ ਹੋ ਬੰਦਾ ਹੈਗਾ ਤੇ ਨਾਲ ਹੈ, ਪਰ ਗੁਰੂ ਜੀ ਆਖਦੇ ਨੇ ਜੀਵ ਨੂੰ ਪਤਾ ਕਿਉਂ ਨਹੀਂ ਲੱਗਦਾ, ਕਿਉਂ ਨਹੀਂ ਦਿਸਦਾ, ਲਹਿ ਨਾ ਸਕੰਦਾ, ਕਿਉਂ ਨਹੀਂ ਲੱਭਦਾ ਸੂ, ਸਵਾਉ ਨਾ ਜਾਣਿਆ ਮੂੜਾ। ਇਸ ਨੇ ਤੇ ਵਾਹਿਗੁਰੂ ਦੀ ਨੇੜਤਾ ਦਾ ਸਵਾਦ ਵੀ ਨਹੀਂ ਚੱਖਿਆ, ਕਿਉਂ ਨਹੀਂ ਨੇੜਤਾ ਮਾਣੀ। ਮਹਾਰਾਜ ਕਹਿੰਦੇ ਨੇ ਇਸ ਲਈ ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਪਰਮ ਤੜਾ। ਮਾਇਆ ਦੇ ਕਰਕੇ ਨਾ, ਮਾਇਆ ਦੇ ਨਸ਼ੇ ਵਿੱਚ ਮਸਤ ਰਹਿਣ ਕਰਕੇ ਇਹ ਵਾਹਿਗੁਰੂ ਨੂੰ ਨੇੜੇ ਨਹੀਂ ਜਾਣਦਾ। ਭਾਈ ਹਰੇਕ ਅਰਦਾਸ ਪ੍ਰਵਾਨ ਹੋਵੇਗੀ ਵਾਹਿਗੁਰੂ ਦੇ ਦਰ ਤੇ, ਸ਼ਰਤ ਹੈ ਸਾਡੇ ਮਨ ਵਿੱਚ ਇਹ ਖਿਆਲ ਰਹੇ ਵਾਹਿਗੁਰੂ ਹੈ ਮੇਰੇ ਅੰਗ ਸੰਗ ਹੈ, ਇਸ ਲਈ ਮੇਰੀ ਅਰਦਾਸ ਸੁਣ ਰਿਹਾ ਹੈ। ਵਾਹਿਗੁਰੂ ਸਮਰੱਥ ਹੈ, ਜੋ ਚਾਹੇ ਸੋ ਕਰ ਸਕਦਾ ਤੇ ਮੈਨੂੰ ਆਪਣੇ ਬੱਚੇ ਵਾਂਗ ਪਿਆਰ ਕਰਦਾ। ਸਤਿਗੁਰੂ ਜੀ ਆਖਦੇ ਨੇ ਅੱਜ ਸ਼ੁਰੂਆਤੀ ਬਚਨਾਂ ਵਿੱਚ, ਇਸ ਲਈ ਸਾਨੂੰ ਕੀ ਕਰਨਾ ਚਾਹੀਦਾ, ਸਾਡਾ ਜੀਵਨ ਢੰਗ ਕਿਹੋ ਜਿਹਾ ਹੋਵੇ, ਸਾਡੀ ਵਾਹਿਗੁਰੂ ਨਾਲ ਨੇੜਤਾ ਕੈਸੀ ਹੋਵੇ, ਅਸੀਂ ਕਿਵੇਂ ਅਰਦਾਸ ਕਰੀਏ। ਸਤਿਗੁਰੂ ਜੀ ਫਰਮਾਉਂਦੇ ਨੇ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੇਵ ਗੰਧਾਰੀ ਮਹੱਲਾ ਪੰਜਵਾਂ, ਆਪਣੇ ਹਰ ਪਹਿ ਬੇਨਤੀ ਕਹੀਐ।
ਵਾਹ ਵਾਹ, ਪਹਿਲੀ ਗੱਲ ਹਰੀ ਪਹਿ ਬੇਨਤੀ ਤੇ ਆਖ, ਵਾਹਿਗੁਰੂ ਦੇ ਕੋਲ ਅਰਦਾਸ ਤੇ ਕਰ, ਪਰ ਸ਼ਰਤ ਹੈ ਆਪਣੇ ਹਰ ਪਹਿ। ਮੈਂ ਫਿਰ ਦੁਹਰਾ ਕੇ ਇਹ ਗੱਲ ਆਖਦਾ, ਬਹੁਤ ਵਾਰ ਨਾ ਅਰਦਾਸ ਕਰਨ ਲੱਗਿਆਂ ਸਾਡੇ ਮਨ ਵਿੱਚ ਵਾਹਿਗੁਰੂ ਦੇ ਪ੍ਰਤੀ ਇੱਕ ਬੇਗਾਨਗੀ ਬਣੀ ਰਹਿੰਦੀ ਹੈ, ਇੱਕ ਦੂਰੀ। ਅਸੀਂ ਆਮ ਤੌਰ 'ਤੇ ਉਸ ਨੂੰ ਨਾ ਕਿਤੇ ਬੜੇ ਵੱਡੇ ਤਖ਼ਤ ਉੱਤੇ ਬਿਰਾਜਮਾਨ ਹੋਇਆ, ਕਿਤੇ ਕਿਤੇ ਬੜਾ ਦੂਰ ਬੈਠਾ ਵੇਖਦੇ, ਨਹੀਂ। ਹਾਂ, ਤਖ਼ਤ 'ਤੇ ਬਿਰਾਜਮਾਨ ਹੈ ਕਿਉਂਕਿ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸੱਚ ਹੈ, ਪਰ ਬੇਗਾਨਾ ਨਹੀਂ, ਆਪਣੇ ਹਰ ਪੈ, ਆਪਣੇ ਮੇਰਾ। ਜਿਵੇਂ ਮੈਂ ਆਪਣੇ ਪਿਤਾ ਕੋਲ ਕੋਈ ਗੱਲ ਕਹਿ ਸਕਦਾ, ਜਿਵੇਂ ਮੈਂ ਆਪਣੀ ਮਾਂ ਨਾਲ ਕੋਈ ਗੱਲ ਸਾਂਝੀ ਕਰ ਸਕਦਾ, ਬਿਲਕੁਲ ਇਸੇ ਤਰ੍ਹਾਂ ਇਸੇ ਪਿਆਰ ਨਾਲ ਵਾਹਿਗੁਰੂ ਦੇ ਕੋਲ ਅਰਦਾਸ ਕਰ। ਇੱਕ ਖਿਆਲ ਜ਼ਰਾ ਹਿਰਦੇ ਵਿੱਚ ਵਸਾ ਲੈਣਾ, ਤੁਸੀਂ ਕਦੇ ਵੇਖਿਆ ਨਿੱਕਾ ਜਿਹਾ ਬੱਚਾ ਕਿਤੇ ਮਾਂ ਆਪ ਚਪੇੜ ਚਾ ਮਾਰੇ ਨਾ, ਬਿਲਕੁਲ ਛੋਟਾ ਜਿਹਾ ਬੱਚਾ, ਫਿਰ ਕੀ ਕਰਦਾ, ਕਿਤੇ ਦੂਰ ਦੌੜ ਜਾਂਦਾ, ਕਦੇ ਵੀ ਨਹੀਂ। ਸਗੋਂ ਜਿਵੇਂ ਉਸਨੂੰ ਚਪੇੜ ਵੱਜਦੀ ਹੈ ਨਾ, ਉਹ ਸਗੋਂ ਹੋਰ ਘੁੱਟ ਕੇ ਮਾਂ ਦੀਆਂ ਲੱਤਾਂ ਨੂੰ ਜਫੀ ਮਾਰ ਲੈਂਦਾ। ਪਤਾ ਕਿਉਂ? ਭਾਵੇਂ ਅਬੋਧ ਹੈ, ਪਰ ਇੱਕ ਖਿਆਲ ਉਸਦੇ ਮਨ ਵਿੱਚ ਬਿਲਕੁਲ ਧੁਰ ਅੰਦਰ ਵੜਿਆ ਹੋਇਆ, ਜੋ ਮਰਜ਼ੀ ਹੋਵੇ ਪਰ ਇਸ ਮਾਂ ਤੋਂ ਵਧੇਰੇ ਪਿਆਰਾ ਮੇਰੀ ਰੱਖਿਆ ਕਰਨ ਵਾਲਾ ਹੋਰ ਕੋਈ ਹੈ ਨਹੀਂ। ਹਾਏ ਰੱਬਾ, ਅਸੀਂ ਵੱਡੇ ਹੋ ਗਏ ਨਾ, ਸਿਆਣੇ ਹੋ ਗਏ ਨਾ, ਇਸ ਲਈ ਵਾਹਿਗੁਰੂ ਨਾਲ ਜਿਹੜਾ ਸਾਡਾ ਇਹ ਮਾਂ ਪਿਤਾ ਵਾਲਾ ਰਿਸ਼ਤਾ ਸੀ ਨਾ, ਇਸ ਨੂੰ ਵਿਸਰ ਗਿਆ। ਸਤਿਗੁਰੂ ਅੱਜ ਮੁੜ ਸਾਨੂੰ ਚੇਤੇ ਕਰਵਾਉਂਦੇ ਨੇ, ਹਰੀ ਦੇ ਪਾਸ ਬੇਨਤੀ ਤੇ ਆਖ, ਪਰ ਉਸ ਤੋਂ ਵੀ ਪਹਿਲਾਂ ਆਪਣੇ ਹਰ ਪੈ। ਵਾਹਿਗੁਰੂ ਆਪਣਾ ਹੈ, ਵਾਹਿਗੁਰੂ ਆਪਣਾ ਹੈ। ਬਹੁਤ ਵਾਰ ਨਾ ਮੈਨੂੰ ਜਿਸ ਵੇਲੇ ਬਹੁਤ ਸਾਰੇ ਕੈਂਪਾਂ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਦਾ, ਮੈਂ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਜ਼ਰੂਰ ਚੇਤੇ ਰੱਖਿਆ ਕਰੋ। ਪਹਿਲੀ ਗੱਲ, ਵਾਹਿਗੁਰੂ ਹੈ, ਵਾਹਿਗੁਰੂ ਹੈ। ਦੂਜੀ ਗੱਲ, ਵਾਹਿਗੁਰੂ ਮੇਰੇ ਅੰਗ ਸੰਗ ਹੈ, ਮੇਰੇ ਨਾਲ ਹੈ। ਤੀਸਰੀ ਗੱਲ, ਵਾਹਿਗੁਰੂ ਮੈਨੂੰ ਪਿਆਰ ਕਰਦਾ ਹੈ। ਪਤਾ ਕਿਉਂ? ਭਾਈ, ਹਰ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ। ਮੈਨੂੰ ਕਿਸ ਨੇ ਜਨਮ ਦਿੱਤਾ, ਮੈਨੂੰ ਕਿਸ ਨੇ ਜੀਵਨ ਦਿੱਤਾ? ਵਾਹਿਗੁਰੂ ਨੇ। ਹਿਰਦੇ ਵਿੱਚ ਇਹ ਵਿਸ਼ਵਾਸ ਰੱਖ, ਵਾਹਿਗੁਰੂ ਮੈਨੂੰ ਪਿਆਰ ਕਰਦਾ ਹੈ, ਵਾਹਿਗੁਰੂ ਮੇਰੀਆਂ ਅਰਦਾਸਾਂ ਸੁਣਦਾ ਹੈ, ਸੁਣਦਾ, ਵਾਹਿਗੁਰੂ ਮੈਨੂੰ ਸੁੱਖ ਦਿੰਦਾ। ਇਹ ਸਾਰਾ ਕੁਝ ਹਿਰਦੇ ਵਿੱਚ ਐਸਾ ਵਿਸ਼ਵਾਸ ਬਣਾ ਕੇ ਜਦੋਂ ਅਰਦਾਸ ਕਰੇਗਾ ਨਾ, ਅੱਛਾ ਫਿਰ ਕੀ ਮਿਲੇਗਾ, ਕੀ ਹੋ ਸਕਦਾ? ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ,
ਚਾਰ ਪਦਾਰਥ ਆਨੰਦ ਮੰਗਲ ਨਿੱਧ, ਸੁਖ ਸਹਿਜ ਸਿੱਧ ਲਹੀਐ।
ਵਾਹ ਵਾਹ, ਫਿਰ ਚਾਰੇ ਪਦਾਰਥ ਮਿਲਣਗੇ, ਦੁਨੀਆਂ ਦੇ ਹਰੇਕ ਪ੍ਰਕਾਰ ਦੇ ਸੁੱਖ ਨੂੰ ਭਾਰਤ ਦੀ ਪੁਰਾਤਨ ਫਿਲਾਸਫੀ ਵਿੱਚ ਚਾਰ ਪਦਾਰਥਾਂ ਦੇ ਨਾਮ ਨਾਲ ਜ਼ਿਕਰ ਕੀਤਾ ਗਿਆ। ਚਾਰ ਪਦਾਰਥ, ਧਰਮ ਮਿਲ ਜਾਏ, ਕਾਮ ਭਾਵ ਕਾਮਨਾਵਾਂ ਦੀ ਪੂਰਤੀ ਹੋ ਜਾਏ, ਅਰਥ ਭਾਵ ਮਾਇਆ ਵੀ ਮਿਲ ਜਾਏ, ਅਤੇ ਮੋਕਸ਼ ਮੁਕਤੀ ਵੀ ਮਿਲ ਜਾਏ। ਮਹਾਰਾਜ ਆਖਦੇ ਨੇ, ਵਾਹਿਗੁਰੂ ਕੋਲ ਅਰਦਾਸ ਕਰ, ਚਾਰੇ ਪਦਾਰਥ ਮਿਲਣਗੇ, ਮਿਲਣਗੇ। ਧਰਮ ਅਰਥ ਕਾਮ ਮੋਖ ਕਾ ਦਾਤਾ ਵਾਹਿਗੁਰੂ ਹੈ। ਅਰਦਾਸ ਤੇ ਕਰ, ਮੰਗ ਤੇ ਸਹੀ। ਚਾਰ ਪਦਾਰਥ ਆਨੰਦ ਮੰਗਲ ਨਿਧ, ਖੁਸ਼ੀਆਂ ਦੇ ਖਜ਼ਾਨੇ, ਸੁੱਖਾਂ ਦੇ ਖਜ਼ਾਨੇ ਮਿਲਣਗੇ, ਮਿਲਣਗੇ। ਵਾਹਿਗੁਰੂ ਦਾਤਾ ਹੈ। ਦੇਖੋ ਨਾ, ਜਿਸ ਦਿਨ ਸਾਡੇ ਮਨ ਵਿੱਚ ਇਹ ਖਿਆਲ ਆ ਜਾਏਗਾ ਨਾ, ਵਾਹਿਗੁਰੂ ਮੇਰਾ ਪਿਤਾ ਹੈ ਅਤੇ ਮੈਂ ਉਸਦਾ ਬੱਚਾ ਹਾਂ, ਇਸ ਖਿਆਲ ਨੂੰ ਜਿੰਨਾ ਦ੍ਰਿੜ ਕਰਦੇ ਜਾਵਾਂਗੇ ਨਾ, ਅਸੀਂ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਦੇ ਓਨਾ ਹੀ ਪਾਤਰ ਬਣਦੇ ਜਾਵਾਂਗੇ। ਕਿਉਂ? ਕਿਉਂਕਿ ਪਿਤਾ ਦੀ ਹਰੇਕ ਸ਼ੈ ਉੱਤੇ ਪੁੱਤਰ ਦਾ ਓਨਾ ਹੀ ਅਧਿਕਾਰ ਹੈ ਜਿੰਨਾ ਪਿਤਾ ਦਾ ਹੈ, ਪਿਤਾ ਦੀ ਜ਼ਰੂਰੀ। ਅਤੇ ਜੇ ਮੇਰਾ ਪਿਤਾ ਮਾਲਕ ਹੈ ਚਾਰੇ ਪਦਾਰਥਾਂ ਦਾ, ਭਾਵ ਸਾਰੇ ਕੁਝ ਦਾ, ਮੇਰੇ ਸਤਿਗੁਰੂ ਇਸੇ ਲਈ ਸਾਨੂੰ ਸਮਝਾਉਂਦੇ ਨੇ, ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ, ਮਹਿਸੂਸ ਤੇ ਕਰ, ਆਖ ਤੇ ਸਹੀ। ਹੇ ਮੇਰੇ ਵਾਹਿਗੁਰੂ, ਤੇਰੇ ਕੋਲ ਕੀ ਨਹੀਂ ਹੈਗਾ, ਕਿਹੜੀ ਸ਼ੈ ਜਿਹੜੀ ਤੂੰ ਨਹੀਂ ਦੇ ਸਕਦਾ? ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਜਿਸ ਨੂੰ ਦੇਵੇਗਾ ਨਾ ਉਸਨੂੰ ਜ਼ਰੂਰ ਮਿਲ ਜਾਏਗਾ। ਅੱਛਾ, ਕੀ ਕੁਝ ਮਿਲਦਾ ਹੈ ਅਰਦਾਸ ਕੀਤਿਆਂ? ਗੁਰੂ ਜੀ ਆਖਦੇ ਨੇ ਚਾਰੇ ਪਦਾਰਥ ਮਿਲ ਜਾਂਦੇ ਨੇ, ਆਨੰਦ ਮਿਲਦਾ, ਮੰਗਲ ਖੁਸ਼ੀ ਕੁਸ਼ਲਤਾ ਮਿਲਦੀ ਹੈ। ਨਹੀਂ ਨਹੀਂ, ਮਾੜੀ ਮੋਟੀ ਖੁਸ਼ੀ, ਗੁਰੂ ਜੀ ਆਖਦੇ ਨੇ ਆਨੰਦ ਮੰਗਲ ਨਿਧ, ਖੁਸ਼ੀਆਂ ਦੇ ਖਜ਼ਾਨੇ ਮਿਲਦੇ ਨੇ। ਸੁਖ ਸਹਿਜ ਸਿੱਧ ਲਹੀ ਹੈ, ਸੁਖ ਮਿਲੇਗਾ, ਟਿਕਾਓ ਮਿਲੇਗਾ। ਟਿਕਾਓ ਨੂੰ ਨਾ ਅਸੀਂ ਸੌਖੇ ਲਫ਼ਜ਼ਾਂ ਵਿੱਚ ਆਖਦੇ ਹਾਂ ਸੁਖ ਸ਼ਾਂਤੀ ਮਿਲੇਗਾ। ਅਸੀਂ ਆਮ ਕਰਕੇ ਇਹ ਕਹਿੰਦੇ ਨੇ, ਕੀ ਕਰਾਂ ਮੇਰੇ ਮਨ ਨੂੰ ਸ਼ਾਂਤੀ ਦੇਈਏ। ਗੁਰਬਾਣੀ ਵਿੱਚ ਨਾ ਉਸਨੂੰ ਆਖਿਆ ਸਹਿਜ, ਮਨ ਹਰ ਵੇਲੇ ਟਿਕਾਓ ਵਿੱਚ ਹੈ, ਆਨੰਦ ਵਿੱਚ ਹੈ, ਪ੍ਰਸੰਨਤਾ ਵਿੱਚ ਹੈ, ਕੋਈ ਕਾੜਾ ਅੰਦੇਸ਼ਾ ਸਾੜਾ ਨਹੀਂ ਹੈਗਾ। ਮਹਾਰਾਜ ਆਖਦੇ ਨੇ ਇਹ ਸਾਰਾ ਕੁਝ ਮਿਲਦਾ, ਬਲਕਿ ਕੇ ਇਹਨਾਂ ਸਾਰਿਆਂ ਦੇ ਖਜ਼ਾਨੇ ਮਿਲ ਜਾਂਦੇ ਨੇ।
ਰਹਾਉ ਮਾਨ ਤਿਆਗ ਹਰ ਚਰਨੀ ਲਾਗੋ, ਤਿਸ ਪ੍ਰਭ ਅੰਚਲ ਗਹੀਆ।
ਭਾਈ ਮਾਨ ਤਿਆਗ ਕੇ ਨਾ ਹਰੀ ਦੇ ਚਰਨੀ ਲੱਗੋ, ਹਉਮੈ ਨੂੰ ਤਿਆਗ ਕੇ। ਹੋਵਾਂਗੇ ਵੱਡੇ ਧਨਾੜ, ਅਮੀਰ, ਵਿਦਵਾਨ, ਸਿਆਣੇ, ਵੱਡੇ ਵੱਡੇ ਅਹੁਦਿਆਂ ਤੇ ਬਿਰਾਜਮਾਨ, ਪਰ ਜਗਤ ਵਿੱਚ ਵਾਹਿਗੁਰੂ ਦੇ ਸਾਹਮਣੇ ਨਾ ਸਾਡੀ ਹਸਤੀ ਇੱਕ ਮਾਮੂਲੀ ਕੀੜੇ ਵਰਗੀ ਹੈ। ਦੇਖੋ ਗੁਰੂ ਰਾਮਦਾਸ ਜੀ ਮਹਾਰਾਜ ਖੁਦ ਆਖਦੇ ਨੇ, ਜਦੋਂ ਵਾਹਿਗੁਰੂ ਕੋਲ ਅਰਦਾਸ ਕਰਨ ਲੱਗੇ ਨਾ, ਤੇਰੀ ਮਾਨਸਿਕ ਅਵਸਥਾ ਇਹੋ ਜਿਹੀ ਹੋਵੇ, ਆਖ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ, ਹਮ ਕੀਰੇ ਕਿਰਮ, ਹੇ ਮੇਰੇ ਵਾਹਿਗੁਰੂ ਮੈਂ ਤੇ ਤੇਰੇ ਦਰ ਦਾ ਕੀੜਾ ਹਾਂ। ਅਤ ਨਿਮਾਣਾ ਮਾਨ ਤਿਆਗ ਹਰ ਚਰਣੀ ਲਾਗਾਓ, ਆਪਣੀ ਹਉਮੈ ਨੂੰ ਮਾਣ ਨੂੰ ਛੱਡ ਕੇ ਹਰੀ ਵਾਹਿਗੁਰੂ ਦੇ ਚਰਣੀ ਲੱਗੋ ਅਤੇ ਉਸ ਦਾ ਅੰਚਲ ਪਕੜ ਲਵੋ, ਉਸ ਦਾ ਪੱਲਾ ਪਕੜ ਲਵੋ, ਉਸ ਦੀ ਸ਼ਰਨ ਪੈ ਜਾਓ।
ਆਂਚ ਨਾ ਲਾਗਾ ਆਗਨ ਸਾਗਰ ਤੇ, ਸਰਨ ਸਵਾਮੀ ਕੀ ਆਹੀਐ।
ਯਕੀਨ ਜਾਣਿਓ ਫਿਰ ਮੇਰਾ ਵਾਹਿਗੁਰੂ ਕਿਰਪਾ ਕਰਕੇ ਇਸ ਜਗਤ ਰੂਪ ਅਗਨ ਸਾਗਰ ਤੋਂ ਆਪ ਹੱਥ ਦੇ ਕੇ ਸਾਡੀ ਰੱਖਿਆ ਕਰ ਲਵੇਗਾ, ਕਰਦਾ ਹੈ। ਦੇਖੋ ਆਪਾਂ ਥੋੜ੍ਹੇ ਦਿਨ ਪਹਿਲਾਂ ਨਾ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਮਨਾ ਕੇ ਹਟਿਆ। ਸਮਾਂ ਬਹੁਤਾ ਨਹੀਂ, ਪਰ ਇਸ਼ਾਰੇ ਮਾਤਰ ਸਮਝਣ ਦਾ ਯਤਨ ਕਰੀਏ। ਮਈ 1675 ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਸ਼ਮੀਰ ਦੇ ਪੰਡਿਤ ਤੇ ਬ੍ਰਾਹਮਣ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਆਏ ਤੇ ਆ ਕੇ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਤੁਸੀਂ ਕਿਰਪਾ ਕਰਕੇ ਸਾਡਾ ਧਰਮ ਬਚਾਓ, ਜ਼ਾਲਮ ਸਾਡਾ ਧਰਮ ਪਿਆ ਲੁੱਟਦਾ ਹੈ, ਜ਼ਾਲਮ ਸਾਡੀ ਜਾਨ ਦਾ ਦੁਸ਼ਮਣ ਹੈ, ਜ਼ਾਲਮ ਸਾਡਾ ਮਾਲ ਧਨ ਪਿਆ ਲੁੱਟਦਾ ਹੈ, ਤੁਸੀਂ ਬਚਾਓ, ਸਾਡੇ ਧਰਮ ਦੀ ਰੱਖਿਆ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। ਮੈਂ ਆਮ ਕਰਕੇ ਸੰਗਤ ਨਾਲ ਇਹ ਵਿਚਾਰਾਂ ਸਾਂਝੀਆਂ ਕਰਦਾ, ਜਦੋਂ ਇੱਕ ਕਸ਼ਮੀਰੀ ਪੰਡਿਤ ਸਤਿਗੁਰੂ ਦੇ ਪਾਸ ਆਏ, ਦੇਖੋ ਜਿਹੜਾ ਲੁੱਟ ਰਿਹਾ ਜਿਹੜਾ ਜ਼ਾਲਮ ਹੈ ਉਹ ਤੇ ਉਸ ਵੇਲੇ ਏਸ਼ੀਆ ਦੀ ਸੁਪਰੀਮ ਪਾਵਰ ਹੈ, ਸੁਪਰ ਪਾਵਰ ਸੀ ਔਰੰਗਜ਼ੇਬ, ਸ਼ੱਕ ਨਹੀਂ, ਪੂਰੇ ਏਸ਼ੀਆ ਦੇ ਵਿੱਚ ਕੋਈ ਵੀ ਵਿਅਕਤੀ ਐਸਾ ਹੈ ਨਹੀਂ ਸੀ ਜਿਹੜਾ ਸਾਹਮਣੇ ਖੜਾ ਹੋ ਕੇ ਕਿਤੇ ਔਰੰਗਜ਼ੇਬ ਨੂੰ ਲਲਕਾਰ ਸਕਣ ਦੀ ਹਿੰਮਤ ਕਰਦਾ ਹੈ ਨਹੀਂ ਸੀ। ਲੱਖਾਂ ਫੌਜਾਂ ਦਾ ਮਾਲਕ ਹੈ, ਇਸੇ ਲਈ ਬਾਦਸ਼ਾਹ ਹੈ। ਮੈਂ ਬਾਰ ਬਾਰ ਸੋਚਦਾ ਬਈ ਕਸ਼ਮੀਰੀ ਪੰਡਿਤ ਜਿਸ ਵੇਲੇ ਆਏ ਕੀ ਸੋਚ ਕੇ ਆਏ ਹੋਣਗੇ, ਬਈ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਸੇ ਇਲਾਕੇ ਦੇ ਰਾਜਾ ਨੇ ਜਾਂ ਫੌਜਾਂ ਦੇ ਮਾਲਕ ਨੇ, ਬਈ ਹੁਕਮ ਕਰ ਦੇਣਗੇ ਫੌਜਾਂ ਉਸੇ ਵੇਲੇ ਚੜ੍ਹਾਈ ਕਰ ਦੇਣਗੀਆਂ ਤੇ ਕਿਤੇ ਔਰੰਗਜ਼ੇਬ ਨਾਲ ਟਕਰਾ ਕੇ ਇਹਨਾਂ ਨੂੰ ਆਜ਼ਾਦੀ ਮੁਕਤੀ ਦਿਵਾਈ ਜਾ ਸਕਦੀ ਹੋਵੇਗੀ, ਇਸ ਤਰ੍ਹਾਂ ਹੋ ਸਕਦਾ? ਗੁਰੂ ਕੋਈ ਰਾਜਾ ਤਾਂ ਨਹੀਂ। ਹਾਂ ਅਧਿਆਤਮਿਕ ਤੌਰ ਤੇ ਅਸੀਂ ਪਿਆਰ ਨਾਲ ਆਖਦੇ ਹਾਂ ਮੇਰਾ ਸਤਿਗੁਰੂ ਦੋ ਜਹਾਨਾਂ ਦਾ ਮਾਲਕ ਹੈ, ਠੀਕ ਹੈ, ਪਰ ਦੁਨਿਆਵੀ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕੋਈ ਰਾਜਾ ਨਹੀਂ, ਕੋਈ ਫੌਜਾਂ ਦੇ ਮਾਲਕ ਨਹੀਂ। ਫਿਰ ਕਸ਼ਮੀਰੀ ਬ੍ਰਾਹਮਣ ਇਹ ਕਿਵੇਂ ਮਹਿਸੂਸ ਕਰ ਸਕਦੇ ਨੇ ਕਿ ਗੁਰੂ ਸਾਡੀ ਰੱਖਿਆ ਕਰ ਦੇਣਗੇ? ਮੈਂ ਫਿਰ ਦੁਹਰਾ ਕੇ ਆਖਦਾ, ਪਹਿਲੀ ਗੱਲ ਇਹ ਵਿਸ਼ਵਾਸ, ਮੇਰਾ ਗੁਰੂ ਸਮਰੱਥ ਹੈ ਜੋ ਚਾਹੇ ਕਰ ਸਕਦਾ ਹੈ। ਦੂਸਰਾ, ਮੇਰਾ ਸਤਿਗੁਰੂ ਇੰਨਾ ਕੁ ਸਮਰੱਥ ਹੈ, ਗੁਰੂ ਜਾਣਦਾ ਹੈ, ਜ਼ਰੂਰੀ ਨਹੀਂ ਕਿ ਕਿਸੇ ਮਸਲੇ ਨੂੰ ਹੱਲ ਕਰਨ ਦੇ ਲਈ ਕਿਸੇ ਉੱਤੇ ਫੌਜਾਂ ਹੀ ਚੜ੍ਹਾਈਆਂ ਜਾਣ। ਪਰ ਨਾ ਯਕੀਨ ਜਾਣਿਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਨਾ ਇੱਕ ਹੋਰ ਅਨੋਖਾ ਰੰਗ ਪੇਸ਼ ਕਰ ਦਿੱਤਾ। ਕਿਸੇ ਦੀ ਰੱਖਿਆ ਕਰਨ ਦੇ ਲਈ, ਕਿਸੇ ਦੀ ਕਿਸੇ ਨੂੰ ਬਚਾਉਣ ਦੇ ਲਈ ਗੁਰੂ ਆਪਣਾ ਖੂਨ ਵੀ ਡੋਲ ਸਕਦਾ ਹੈ, ਆਪਣੇ ਆਪੇ ਦੀ ਸ਼ਹਾਦਤ ਵੀ ਦੇ ਸਕਦਾ ਹੈ। ਔਰ ਗੁਰੂ ਨੇ ਕੀਤਾ। ਸੱਚਮੁੱਚ ਭਰੇ ਬਾਜ਼ਾਰ ਵਿੱਚ ਸੀਸਗੰਜ ਸਾਹਿਬ ਵਿਖੇ ਆਪਣੇ ਆਪੇ ਦੀ ਸ਼ਹਾਦਤ ਦੇ ਦਿੱਤੀ। ਸਿਰਫ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣਾ ਮਾਣ ਤਿਆਗ ਕੇ ਸਤਿਗੁਰੂ ਦੀ, ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਈਏ।
ਕੋਟ ਪਰਾਧ ਮਹਾ ਅਕਿਰਤ ਘਾਨ ਬਹੁਰ ਬਹੁਰ ਪ੍ਰਭ ਸਹੀਐ।
ਕਰੋੜਾਂ ਅਪਰਾਧ, ਕਰੋੜਾਂ ਗਲਤੀਆਂ ਵਾਹਿਗੁਰੂ ਬਾਰ ਬਾਰ ਸਾਡੇ ਵਿੱਚ ਵੇਖਦਾ ਤੇ ਖਿਮਾ ਕਰ ਦਿੰਦਾ, ਸਹਿ ਲੈਂਦਾ, ਭਾਵ ਖਿਮਾ ਕਰ ਦਿੰਦਾ, ਇਗਨੋਰ ਕਰ ਦਿੰਦਾ। ਪਤਾ ਕਿਉਂ? ਮਾਂ ਵਿੱਚ ਤੇ ਪਿਤਾ ਵਿੱਚ ਇਹ ਬਲ ਹੈ ਜਾਂ ਇਹ ਖਾਸੀਅਤ ਹੈ ਬਈ ਉਹ ਆਪਣੇ ਬੱਚੇ ਦੇ ਅਵਗੁਣ ਨਹੀਂ ਵੇਖਦੇ। ਕੀ ਜਾਣਦੇ ਨੇ? ਜਾਣਦੇ ਨੇ, ਚੰਗੀ ਤਰ੍ਹਾਂ ਜਾਣਦੇ। ਪਰ ਨਾ ਜੇ ਅਵਗੁਣ ਵੇਖਣਗੇ ਤੇ ਪਿਆਰ ਨਹੀਂ ਕਰ ਸਕਣਗੇ, ਬਖਸ਼ਿਸ਼ ਨਹੀਂ ਕਰ ਸਕਣਗੇ। ਅਕਾਲ ਪੁਰਖ ਵਾਹਿਗੁਰੂ ਸਦਾ ਹੀ ਸਾਡੇ ਅਵਗੁਣ ਵੇਖਦੇ ਨੇ, ਵੇਖ ਕੇ ਸਹਿ ਲੈਂਦੇ ਨੇ, ਭਾਵ ਦਰਗੁਜ਼ਰ ਕਰ ਦਿੰਦੇ ਨੇ, ਖਿਮਾ ਕਰ ਦਿੰਦੇ ਨੇ ਤੇ ਹਰ ਵੇਲੇ ਸਾਡੀ ਰੱਖਿਆ ਕਰਦੇ ਨੇ।
ਕਰਨਾ ਮੈਂ ਪੂਰਨ ਪਰਮੇਸ਼ਵਰ ਨਾਨਕ ਤਿਸ ਸਰਨ ਹੀ ਐ।
ਵਾਹਿਗੁਰੂ ਕਰੁਣਾਮੈ ਹੈ, ਭਾਵ ਕਿਰਪਾ ਦਾ ਮਾਲਕ ਹੈ, ਕਿਰਪਾ ਦਾ ਖਜ਼ਾਨਾ ਹੈ, ਪੂਰਨ ਪਰਮੇਸ਼ਵਰ ਪੂਰਨ ਹੈ। ਐਸੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਤੇ ਅਰਦਾਸ ਕਰ। ਦੇਖੋ ਮੈਨੂੰ ਮਾਣ ਹੈ ਇਸ ਗੱਲ ਦਾ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਨੇ ਨਾ 500 ਸਾਲ ਪਹਿਲਾਂ ਇੱਕ ਇਹੋ ਜਿਹਾ ਸਮਾਜ ਦੀ ਨੀਂਹ ਰੱਖ ਦਿੱਤੀ ਜਿਸ ਨੂੰ ਸਮਝਾਇਆ, ਸਿੱਖਾ ਤੂੰ ਇਕੱਲਾ ਅਰਦਾਸ ਕਰੇ, ਲੱਖਾਂ ਮਿਲ ਕੇ ਅਰਦਾਸ ਕਰੋ। ਤੂੰ ਨਿੱਜੀ ਅਰਦਾਸ ਕਰੇ ਜਾਂ ਸੰਗਤੀ ਅਰਦਾਸ ਕਰੇ, ਪਰ ਚੇਤੇ ਰੱਖੀ ਹਰੇਕ ਅਰਦਾਸ ਇਸ ਭਾਵਨਾ ਨਾਲ ਹੀ ਸਮਾਪਤ ਹੋਣੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆਹ ਜਿਹੜੀ ਸਰਬੱਤ ਦੇ ਭਲੇ ਵਾਲੀ ਗੱਲ ਹੈ ਨਾ, ਇਹ ਤੇ ਸਿਰਫ ਸਿੱਖਾਂ ਦੇ ਪਾਸ ਹੈ। ਮੈਂ ਫਿਰ ਦੁਹਰਾ ਕੇ ਇਹ ਗੱਲ ਆਖਦਾ, ਇਕੱਲਾ ਅਰਦਾਸ ਕਰੇ, ਲੱਖਾਂ ਅਰਦਾਸ ਕਰਨ, ਨਿੱਜੀ ਅਰਦਾਸ ਹੋਵੇ, ਸੰਗਤੀ ਅਰਦਾਸ ਹੋਵੇ, ਪਰ ਹਰੇਕ ਅਰਦਾਸ ਐਵੇਂ ਪੂਰਨ ਹੀ ਨਹੀਂ ਹੋ ਸਕਦੀ ਜਦੋਂ ਤੱਕ ਇਹ ਆਖਿਆ ਨਾ ਜਾਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ। ਐਸੇ ਅਕਾਲ ਪੁਰਖ ਵਾਹਿਗੁਰੂ ਦੇ ਅਰਦਾਸ ਕੋਲ ਅਰਦਾਸ ਕਰ, ਪਰ ਇਹ ਜਾਣ ਕੇ ਵਾਹਿਗੁਰੂ ਮੇਰਾ, ਵਾਹਿਗੁਰੂ ਹੈ, ਵਾਹਿਗੁਰੂ ਮੇਰੇ ਅੰਗ ਸੰਗ ਹੈ, ਵਾਹਿਗੁਰੂ ਮੇਰਾ ਹੈ, ਮੈਨੂੰ ਪਿਆਰ ਕਰਦਾ ਹੈ, ਵਾਹਿਗੁਰੂ ਮੇਰੀਆਂ ਅਰਦਾਸਾਂ ਸੁਣਦਾ, ਬਖਸ਼ਿਸ਼ਾਂ ਕਰਦਾ। ਹਾਂ, ਫਿਰ ਜਦੋਂ ਵੀ ਅਰਦਾਸ ਕਰੇ ਸਰਬੱਤ ਦੇ ਭਲੇ ਦੀ ਅਰਦਾਸ ਕਰ। ਕੇਵਲ 2 ਮਿੰਟ ਬਾਕੀ ਨੇ, ਮੈਂ ਸਮਾਪਤੀ ਵੱਲ ਵਧਾਂ। ਡਾਕਟਰ ਜਸਵੰਤ ਸਿੰਘ ਨੇਕੀ ਇੱਕ ਬੜੀ ਪਿਆਰੀ ਵਾਰਤਾ ਦਾ ਜ਼ਿਕਰ ਕਰਦੇ ਨੇ। ਡਾਕਟਰ ਸਨ ਵਰਲਡ ਲੈਵਲ ਤੇ। ਕਹਿੰਦੇ ਨੇ ਇੱਕ ਦਿਨ ਸੁਨੇਹਾ ਮਿਲਿਆ ਕਿ ਜਿਹੜਾ ਇੱਕ ਨਵਾਂ ਬੱਚਾ ਆਇਆ ਨਾ, ਉਸਦੇ ਪਾਸ ਮਾਂ ਬੈਠੀ ਹੈ, ਬੜੀ ਦੇਰ ਹੋ ਗਈ, ਅੱਖਾਂ ਬੰਦ ਕਰਕੇ ਬੈਠੀ ਹੈ, ਨਾ ਬੋਲਦੀ ਹੈ, ਨਾ ਕੁਝ ਖਾਂਦੀ ਹੈ। ਜਾਪਦਾ ਕਿ ਸ਼ਾਇਦ ਉਸਨੂੰ ਨਾ ਕਿਤੇ ਡਿਪਰੈਸ਼ਨ ਹੋ ਗਿਆ ਹੈ, ਬਹੁਤ ਗਹਿਰੀ ਉਦਾਸੀ ਵਿੱਚ ਚਲੀ ਗਈ ਹੈ। ਕਹਿਣ ਲੱਗੇ ਮੈਂ ਉਸਦੇ ਪਾਸ ਪਹੁੰਚਿਆ, ਸਿਰ ਤੇ ਹੱਥ ਰੱਖ ਕੇ ਆਖਿਆ, ਪੁੱਤਰਾ ਕੀ ਗੱਲ ਹੈ? ਜਵਾਬ ਮਿਲਿਆ, ਜੀ ਅਰਦਾਸ ਕਰਦੀ ਪਈ ਹਾਂ। ਕਹਿਣ ਲੱਗੇ ਕੀ ਅਰਦਾਸ ਕਰਦੀ ਹੈ? ਆਖਣ ਲੱਗੇ ਜਦੋਂ ਮੇਰਾ ਬੱਚਾ ਹਸਪਤਾਲ ਵਿੱਚ ਆਇਆ ਸੀ ਨਾ, ਉਦੋਂ ਇਹ ਅਰਦਾਸ ਕਰਦੀ ਸਾਂ, ਹੇ ਮੇਰੇ ਵਾਹਿਗੁਰੂ ਮੇਰੇ ਬੱਚੇ ਨੂੰ ਸੁੱਖ ਬਖਸ਼। ਫਿਰ ਖਿਆਲ ਆਇਆ ਇਹ ਤੇ ਸੈਲਫਿਸ਼ਨੈਸ ਹੈ, ਹਸਪਤਾਲ ਵਿੱਚ ਤੇ ਹੋਰ ਅਨੇਕਾਂ ਮਰੀਜ਼ ਵੀ ਹੈ। ਆਖਣ ਲੱਗੀ ਫਿਰ ਮੈਂ ਇਹ ਅਰਦਾਸ ਕਰਨ ਲੱਗ ਪਈ, ਵਾਹਿਗੁਰੂ ਕਿਰਪਾ ਕਰ ਇਹਨਾਂ ਸਾਰੇ ਮਰੀਜ਼ਾਂ ਨੂੰ ਸੁੱਖ ਦੇ। ਆਖਣ ਲੱਗੇ ਫਿਰ ਮੈਂ ਸੋਚਿਆ, ਨਹੀਂ ਨਹੀਂ, ਦੁਖੀ ਸਿਰਫ ਇਸ ਹਸਪਤਾਲ ਵਿੱਚ ਹੀ ਤੇ ਨਹੀਂ ਨੇ। ਆਖਣ ਲੱਗੀ ਹੁਣ ਮੈਂ ਇਹ ਅਰਦਾਸ ਪਈ ਕਰਦੀ ਹਾਂ, ਹੇ ਮੇਰੇ ਵਾਹਿਗੁਰੂ ਜਗਤ ਵਿੱਚ ਜਿੱਥੇ ਵੀ ਕਿਤੇ ਕੋਈ ਦੁਖੀ ਹੋਵੇ ਨਾ, ਉਸਨੂੰ ਉੱਥੇ ਹੀ ਸੁੱਖ ਬਖਸ਼। ਤੇ ਮੈਂ ਨਹੀਂ ਚਾਹੁੰਦੀ ਕਿਤੇ ਮੈਂ ਇੱਕ ਛਿਨ ਵੀ ਖਰਾਬ ਕਰਾਂ ਇਸ ਲਈ ਅੱਖਾਂ ਬੰਦ ਕਰਕੇ ਨਾ ਮੈਂ ਵਾਹਿਗੁਰੂ ਕੋਲ ਲਗਾਤਾਰ ਅਰਦਾਸ ਪਈ ਕਰਦੀ ਹਾਂ, ਹੇ ਮੇਰੇ ਵਾਹਿਗੁਰੂ ਕਿਰਪਾ ਕਰ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜਾ। ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਵੀ ਵਾਹਿਗੁਰੂ ਨੂੰ ਅਟੱਲ ਜਾਣਦਿਆਂ, ਵਾਹਿਗੁਰੂ ਨੂੰ ਆਪਣਾ ਜਾਣਦਿਆਂ, ਪਿਆਰਾ ਜਾਣਦਿਆਂ ਅਤੇ ਅਰਦਾਸਾਂ ਸੁਣਨ ਵਾਲਾ ਜਾਣ ਕੇ ਅਰਦਾਸ ਕਰੀਏ, ਸੱਚਮੁੱਚ ਫਿਰ ਸਾਡੀਆਂ ਅਰਦਾਸਾਂ ਸਫਲ ਵੀ ਹੋਣਗੀਆਂ, ਵਾਹਿਗੁਰੂ ਦੀ ਬਖਸ਼ਿਸ਼ ਹੋਵੇਗੀ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸਰਬੱਤ ਸੰਗਤ ਨਾਲ ਗੁਰਮਤ ਵਿਚਾਰਾਂ ਕਰਨ ਦਾ ਸੁਭਾਗ ਅਵਸਰ ਹਾਸਲ ਹੋਇਆ। ਆਦਰਯੋਗ ਸਿੰਘ ਸਾਹਿਬਵਾਲ ਵੱਲੋਂ ਬਾਰ ਬਾਰ ਇੱਕ ਸੰਦੇਸ਼ ਆਪ ਸਰਬੱਤ ਸੰਗਤ ਤੱਕ ਪਹੁੰਚ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਅਦਾਰਿਆਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਦਿਹਾੜਾ 25 ਦਸੰਬਰ ਨੂੰ ਮਨਾਇਆ ਜਾ ਰਿਹਾ। ਆਪ ਸਰਬੱਤ ਸੰਗਤਾਂ ਨੇ ਸਹਿਯੋਗ ਦੇਣਾ, ਵੱਧ ਚੜ੍ਹ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਹਾਲ ਕਰਨ, ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁਕਾਉਣ ਲਈ ਖਿਮਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੋਟ ਪਰਾਧ ਮਹਾ ਅਕਿਰਤ ਘਨ, ਬਹੁਰ ਬਹੁਰ ਪ੍ਰਭ ਸਹੀਐ, ਕਰੁਣਾ ਮੈਂ ਪੂਰਨ ਪਰਮੇਸ਼ੁਰ, ਨਾਨਕ ਤਿਸ ਸਰਨ ਆਹੀਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।